ਇਸ ਕਰਕੇ ਜੱਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਹਥਿਆਰ ਕਹਿੰਦੇ ਥੌੜੇ ਨੂੰ ਜਿਹਦੇ ਨਾਲ ਉੱਤੇ ਥੌੜਾ ਵੱਜਦਾ ਥੱਲੇ ਐਰਨ ਹੁੰਦੀ ਉਹ ਸਾਡੀ ਮੱਤ ਆ ਉੱਤੇ ਥੌੜਾ ਵਿੱਚ ਗੱਬੇ ਘੜਿਆ ਕੀ ਜਾਂਦਾ ਹੈ ਉਹ ਸ਼ਬਦ ਹੈ ਇਸ ਕਰਕੇ ਵੇਦ ਗਿਆਨ ਬਗੈਰ ਘੜਿਆ ਵੀ ਨਹੀਂ ਜਾਣਾ ਉਜੜੇ ਪੈ ਜਾਓਗੇ ਬੋਸ ਰਜਨੀਸ਼ ਭਗਵਾਨ ਹੀ ਬਣ ਜਾਓਗੇ ਇਹ ਜਿਹੜੀ ਚੀਜ਼ ਹੈ ਅਸੀਂ ਹੈਰਾਨ ਰਹਿ ਗਏ ਹਾਂ ਵੀ ਜਿਹੜੀਆਂ ਜਿਹੜੀਆਂ ਵੱਡੀਆਂ ਪਦਵੀਆਂ ਔਰ ਜਿਹਨੂੰ ਕਿ 19ਵੀਂ ਸਦੀ ਦਾ ਯੁੱਗ ਪੁਰਸ਼ ਕਹਿੰਦੇ ਆ ਰਜਨੀਸ਼ ਨੂੰ ਸਾਰੇ ਮੈਂ ਉਹ ਸਾਰਾ ਮੈਂ ਦੇਖ ਕੇ ਹੈਰਾਨ ਹੋ ਗਿਆ ਉਹਦਾ ਟੀਕਾ ਜਿਹੜੇ ਮਾਹਰ ਸਾਰੇ ਸਿੱਖ ਰਜਨੀਸ਼ ਦਾ ਜੀ ਜਪਜੀ ਸਾਹਿਬ ਦਾ ਟੀਕਾ ਉਹਦੀਆਂ ਕਿਤਾਬਾਂ ਜੀ ਉਹਦੀਆਂ ਟੇਪਾਂ ਜੀ ਰਜਨੀਸ਼ ਉਹ ਮੈਂ ਕਿਹਾ ਯਾਰ ਦੇਖੀਏ ਤੇ ਮੈਂ ਕਦੇ ਨਹੀਂ ਸੀ ਦੇਖੀ ਕਿਤਾਬ ਉਹ ਪਹਿਲੀ ਕਿਤਾਬ ਮੇਰੇ ਹੱਥ 'ਚ ਆਈ ਔਰ ਤੇ ਲਿਖਿਆ ਜੀ ਗੁਰੂ ਨਾਨਕ ਨੇ ਤੋ ਗਾ ਗਾ ਕਰ ਹੀ ਪ੍ਰਭੂ ਕੋ ਪਾ ਲਿਆ ਸਾ ਲੈ ਪੇਠਾ ਪਠਾਲਤ ਗੁਰੂ ਨਾਨਕ ਨੇ ਤੋ ਗਾ ਗਾ ਕਰ ਹੀ ਪ੍ਰਭੂ ਕੋ ਪਾ ਲਿਆ ਉਹਨੇ ਗਾ ਕੇ ਪਾਇਆ ਸੀ ਕਿ ਅਭਿਆਸ ਕਰਕੇ ਨਾਮ ਜਪ ਕੇ ਪਾਇਆ ਗਾਉਣਾ ਤੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਾ ਭਾਂਟ ਕਰ ਗਾਉਣਾ ਤੇ ਇੱਕ ਗਾਵੇ ਰਾਗ ਭਰੀਆਂ ਬਾਬਾ ਨਾਨਕ ਕਹਿੰਦਾ ਗੁਰਮੁਖ ਰਾਗ ਸਵਾਦ ਆਮ ਤਿਆਗੈ ਇਹ ਮਨ ਗੁਰਮੁਖੇ ਭਗਤੀ ਜਾਗੇ ਮਹੱਲਾ ਪਹਿਲਾ ਗੁਰਮੁਖੇ ਰਾਗ ਸਵਾਦ ਆਮ ਤਿਆਗੈ ਇਹ ਮਨ ਗੁਰਮੁਖੇ ਭਗਤੀ ਜਾਗੇ ਭਗਤ ਸੀ ਉਹ ਜਾਂ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ ਜਾਂ ਨਾਨਕ ਭਗਤਾਂ ਸਦਾ ਵਿਗਾਸ ਕੇ ਰਾਗੀਆਂ ਕੇ ਗਵਈਆਂ ਦਾ ਸਦਾ ਵਿਗਾਸ ਸਾਡੀ ਸਾਰੀ ਕੌਮ ਨੂੰ ਗਵਈਏ ਬਣਾਇਆ ਜਾ ਰਿਹਾ ਬੱਚਿਆਂ ਨੂੰ ਗਵਈਏ ਬਣਾਇਆ ਜਾ ਰਿਹਾ ਸਾਰਾ ਰਾਕਸ ਕਾਲੇ ਮਾਰ ਬਾਜੇ ਉਹ ਬੁਰਾ ਹਾਲ ਹੈ ਕੋਈ ਰਹਿਣ ਸਵਾਈਆਂ ਹੋ ਰਹੀਆਂ ਅਸੀਂ ਵੀ 30 ਸਾਲ ਗਾਉਂਦੇ ਰਹੇ ਗਵਈਏ ਬਣੇ ਰਹੇ ਭਾਈ ਗਵਈਏ ਨਹੀਂ ਭਗਤ ਬਣਨਾ ਭਗਤੀ ਕਰਨੀ ਇਹਦੇ ਬਗੈਰ ਤੱਕ ਉਹ 4 ਸਾਹਿਬਜ਼ਾਦੇ ਨਾਲ ਬਾਜੇ ਬਜਾਏ ਸੀ ਤੇ ਰੂਪਨ ਲਾਦ ਨਾਲ ਬਾਜੇ ਬਜਾਏ ਸੀ ਛੁਰੂ ਤੂੰ ਰਾਮ ਜਪੋ ਜੀ ਐਸੇ ਐਸੇ ਰਾਮ ਜਪਿਆ ਭਗਤ ਸਾਡੇ ਭਗਤੀ ਤੇ ਸਿੱਖੀ ਚ ਐਂ ਗਾਇਬ ਹੋ ਗਈਆਂ ਨੀ ਜਿੱਦਾਂ ਖੋਤੇ ਦੇ ਸਿਰ ਤੋਂ ਸਿੰਘ ਗਾਇਬ ਹੋ ਗਏ ਕੋਈ ਲੱਭ ਲਊਗਾ ਖੋਤੇ ਦੇ ਸਿਰ ਤੇ ਸਿੰਘ ਏਦਾਂ ਭਗਤੀ ਗਾਇਬ ਹੈ ਸਾਡੇ ਅਸੀਂ ਕਹਿੰਦੇ ਸ਼ੁਕਰ ਹੈ ਭਾਗਾਂ ਵਾਲੇ ਮਹਾਰਾਜ ਤੋ ਅਸੀਂ ਖਰੇ ਕੜੇ ਕੁੱਤ ਪਿਛਲੇ ਕਰਮ ਕਰ ਲਏ ਸੀ ਸਾਨੂੰ ਮੂੜਾਂ ਨੂੰ ਇੱਧਰ ਰਾਸਤਾ ਭਗਤ ਔਰ ਇਹ ਭਗਤੀ ਬਗੈਰ ਮੂੜ ਫੜੇ ਤੂੰ ਹੋਣੀ ਨੀ ਇਹ ਬੜਾ ਸਿੱਧਾ ਰਾਸਤਾ ਇਸ ਕਰਕੇ ਜਿਹੜਾ ਜਨਮ ਗਵਾਉਣਾ ਹੈ ਵੇਦ ਮੈਨੇ ਸਦਾ ਹੀ ਪਾਠ ਪੜਿਓ ਉਹ ਵੇਦ ਚਾਰੇ ਨਹੀਂ ਹੈ ਜਿਹੜੀ ਅਸੀਂ ਬਾਣੀ ਵੀ ਬਹੁਤੀ ਵਿਚਾਰਦੇ ਹਾਂ ਨਾ ਘੋੜ ਦੇ ਨਾ ਇਹਦੇ ਨਾਲ ਵੀ ਪੱਠਾ ਬੈਠ ਜਾਣਾ ਸਾਡਾ ਕਿਉਂਕਿ ਮਨ ਨਹੀਂ ਟਿਕਦਾ ਚਤੁਰਾਈ ਹੈ ਗੁਰੂ ਨਾਨਕ ਸ਼ਬਦ ਲਿਖਣ ਲੱਗਾ ਸ਼ਰਮ ਮਹਿਸੂਸ ਕਰਦਾ ਲਫ਼ਜ਼ ਤੇ ਐਸੇ ਨਹੀਂ ਹੈ ਪਰ ਐਂ ਮਹਿਸੂਸ ਹੁੰਦਾ ਜਿੱਦਾਂ ਬਾਬਾ ਜੀ ਜਿੰਨੀ ਗੁਰੂ ਬਾਬੇ ਨੇ ਇੰਨੀ ਗਰੀਬੀ 'ਚ ਬਾਣੀ ਲਿਖੀ ਹੈ ਅਤੇ ਰਾਹ ਦੀ ਤੁੱਕ ਲਿਖਣ ਲੱਗੇ ਨਾ ਉਹਨਾਂ ਨੂੰ ਡਰ ਲੱਗਦਾ ਕਹਿੰਦੇ ਤੇਰੇ ਲਾਲੇ ਕਿਆ ਚਤਰਾਏ ਮੈਂ ਸ਼ਬਦ ਕੀ ਲੇ ਸਾਹਿਬ ਕਾ ਹੁਕਮ ਨਾ ਕਰਨਾ ਜਾਏ ਲੂਣ ਹਰਾਮੀ ਨਾਨਕ ਲਾਲਾ ਮੈਂ ਸ਼ਬਦ ਬੜੇ ਲਿਖ ਰਿਹਾ ਗਿਆਨ ਦੇਖੋ ਉਹਨਾਂ ਦੀ ਅਵਸਥਾ ਮੈਂ ਸ਼ਬਦ ਸਾਰੇ ਲਿਖੀ ਜਾ ਰਿਹਾ ਪਰ ਇਹ ਚਤਰਾਈ ਹੈ ਮੈਂ ਅੰਧਲੇ ਕਿਆ ਚਤਰਾਏ ਤੇਰੇ ਲਾਲੇ ਕਿਆ ਚਤਰਾਏ ਸਾਹਿਬ ਕਾ ਹੁਕਮ ਨਾ ਕਰਾਉਣਾ ਜਾਏ ਮੈਥੋਂ ਨਾਮ ਤੇ ਜਪਾਉਂਦਾ ਨੀ ਸ਼ਬਦ ਮੈਂ ਬੜੇ ਲਿਖੀ ਜਾਂਦਾ ਪੋਥੀ 'ਚ ਇਹ ਦੇਖਣਾ ਉਹਦੀ ਰੀਸ ਕਰਨੀ ਹੈ ਗੁਰੂ ਨਾਨਕ ਦੇ ਜੋ ਗੁਣ ਹੈ ਉਹ ਮਹੱਲਿਆਂ ਨਾਲ ਸਾਂਭੇ ਹੈਗਾ ਉਹਨਾਂ ਨੂੰ ਸਮਝ ਆਈ ਹੈ ਵੀ ਬਾਬਾ ਨਾਨਕ ਕੀ ਸੀ ਜਿੰਨੀ ਚਿਕਰ ਅਸੀਂ ਉਹਨਾਂ ਨੂੰ ਬੁੱਝ ਬੁੱਝ ਕੇ ਵੀ ਬਾਬਾ ਨਾਨਕ ਕਿੱਦਾਂ ਦਾ ਸੀ ਹੁਣ ਅਸੀਂ ਕਬੀਰ ਨੂੰ ਬੁੱਝ ਰਹੇ ਕਬੀਰ ਸਾਹਿਬ ਕਿਹੜੀ ਯੂਨੀਵਰਸਿਟੀ 'ਚ ਪੜ੍ਹੇ ਸੀ ਵੀ ਜਿਹੜੇ ਉਹ ਚੌਂ ਵੇਦਾਂ ਨੂੰ ਠੱਠੇ ਕਰ ਰਹੇ ਉਹ ਗੱਲਾਂ ਦੱਸ ਰਹੇ ਨੇ ਸ਼ਬਦਾਂ 'ਚ ਉਹ ਕਿੱਥੇ ਪੜ੍ਹੇ ਸੀ ਉਹਦੇ ਵਿਚਾਰਾ ਕੁਛ ਪਾਉਂਦਾ ਸੀ ਉਹ ਕੁਛ ਗੁਆਚ ਜਾਂਦੀ ਸੀ ਜਲਾ ਜਾਂਦੀ ਉਹ ਪੁੱਛਦਾ ਸੀ ਧੰਨਾ ਸਿਆ ਕੁਛ ਉਹ ਕਹਿੰਦਾ ਰਾਮ ਨੂੰ ਪੁੱਛ ਉਹ ਕਹਿੰਦਾ ਫਲਾਣਾ ਕੁਛ ਜੁਲਾ ਵਿਚਾਰੇ ਸਿੱਧੀ ਜੀ ਉਹ ਜੁਲਾਹਾ ਪੱਟੀ ਮੈਂ ਦਰਸ਼ਨ ਕੀਤੇ ਭਾਈ ਸਾਹਿਬ ਜੀ ਬਨਾਰਸ ਮੈਂ ਉੱਥੇ ਪੜ੍ਹਿਆ ਉਹ ਜੁਲਾਹਾ ਪੱਟੀ 'ਚ ਐਸਾ ਐਸਾ ਭਗਤ ਅਸੀਂ ਹਮੇਸ਼ਾ ਹੀ ਰਿਕਮੈਂਡ ਕਰਦੇ ਹਾਂ ਉਹਦੀ ਜਿਹੜੀ ਮੂਵੀ ਇਹਨਾਂ ਨੇ ਜ਼ਬਤ ਕਰ ਲਈ ਹੈ ਬ੍ਰਾਹਮਣਾਂ ਨੇ ਇੰਡੀਆ ਦੇ ਵਿੱਚ ਜ਼ਰੂਰ ਕਬੀਰ ਜੀ ਦੀ ਮੂਵੀ ਦੇਖੋ ਉਹ ਅਸੀਂ ਇੰਡੀਆ ਇੱਥੇ ਆਣ ਕੇ ਹਰ ਇੱਕ ਨੂੰ ਰਿਕਮੈਂਡ ਕਰ ਰਹੇ ਹਾਂ ਔਰ ਅਸੀਂ ਕਾਪੀਆਂ ਵੰਡ ਰਹੇ ਹਾਂ ਉਸ ਭਗਤ ਦੀ ਮੂਵੀ ਇਹਨਾਂ ਨਾਲ ਜ਼ਬਤ ਕਰਾਤੀ ਇੰਡੀਆ ਚੱਲ ਨਹੀਂ ਸਕਦੀ ਇਹੋ ਜ਼ੋਰ ਹੈ ਕੱਟੜਪੁਣਿਆਂ ਦਾ ਬ੍ਰਾਹਮਣਵਾਦ ਦਾ ਇਸ ਕਰਕੇ ਉਹਦਾ ਸ਼ਬਦ ਅਸੀਂ ਲੈ ਰਹੇ ਹਾਂ ਔਰ ਉਹ ਮਖੌਲ ਕਰ ਰਿਹਾ ਵੇਦਾਂ ਨੂੰ ਵੀ ਸਾਰਿਆਂ ਨੂੰ ਬ੍ਰਾਹਮਣਾਂ ਨੂੰ ਸਭ ਨੂੰ ਕਹਿੰਦਾ ਉਹਨੇ ਕਿੱਥੋਂ ਪਾਇਆ ਭਗਤੀ ਕਰਕੇ। ਇਹ ਭਗਤ ਪੂਰਵ ਜਨਮ ਆਪ ਲਿਖਦੇ ਨੇ, ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਏ। ਤੋ ਵੇਦ ਹਰ ਥਾਂ ਜਿੱਥੇ ਜਪ ਬਾਣੀ ਦਾ ਵੇਦ ਆਉਂਦਾ ਉਹਦਾ ਮੈਨੇ ਹੈ ਗਿਆਨ ਦਾ ਥੌੜਾ ਬਣਾ, ਜਿੱਥੇ ਵੀ ਪਾਠ ਪੜ੍ਹੇ ਔਰ ਵੇਦ ਵਿਚਾਰਿਓ ਨਿਵਲ ਪਜੰਗਮ। ਜਿੰਨਾ ਮਰਜ਼ੀ ਗਿਆਨੀ ਬਣ ਜਾਓ, ਗਿਆਨ ਵਿਚਾਰ ਲਓ, ਗਿਆਨ ਦੀਵਾ ਹੈ, ਦੀਪਕ ਹੈ, ਭਗਤੀ ਮਣੀ ਹੈ, ਬੜੀ ਜ਼ਰੂਰੀ ਚੀਜ਼ ਸਾਂਭਣ ਵਾਲੀ ਹੈ ਗਿਆਨ ਦੀ। ਗਿਆਨ ਦੀਵਾ ਹੈ, ਦੀਵੇ 'ਚ ਤੇਲ ਹੋਏਗਾ ਤਾਂ ਜਲੇਗਾ, ਦੀਵੇ 'ਚ ਬੱਤੀ ਹੋਏਗੀ ਤਾਂ ਜਲੇਗੀ। ਦੀਵੇ ਨੂੰ ਸਿੱਖਣਾ ਪੈਂਦਾ ਹੈ, ਥੋੜ੍ਹੀ ਦੇਰ ਬਲਣ ਤੋਂ ਬਾਅਦ ਉਹਦੇ ਬੜੀ ਬੱਤੀ ਤਾਂ ਕਰਨੀ ਪੈਂਦੀ। ਸਿੱਖਣ ਤੋਂ ਬਿਨ ਬੁੱਝਦਾ ਜਾਏ ਰੰਗ ਰੰਗੀਲਾ ਦੀਵਾ ਮੇਰਾ। ਇਸ ਕਰਕੇ ਦੀਵੇ ਨੂੰ ਸਿੱਖਣਾ ਪੈਂਦਾ, ਬੱਤੀ ਪਾਉਣੀ ਪੈਂਦੀ, ਤੇਲ ਪਾਉਣਾ ਪੈਂਦਾ, ਔਰ ਫਿਰ ਉਹਨੂੰ ਐਸੇ ਥਾਂ ਰੱਖਣਾ ਪੈਂਦਾ ਜਿੱਥੇ ਹਵਾ ਨਾ ਪਵੇ, ਬੁੱਝ ਜਾਏਗਾ। ਬੜੇ ਪੁਆੜੇ ਆ ਦੀਵੇ ਦੇ, ਆ ਕਿਸੇ ਅਸੀਂ ਤਾਂ ਹੀਰਾ ਦੇਖਿਆ ਨਹੀਂ ਜ਼ਿੰਦਗੀ 'ਚ। ਕਹਿੰਦੇ ਆ ਬੜਾ ਲੋਹ ਦਿੰਦਾ ਡਾਇਮੰਡ, ਜਿਹਨੂੰ ਮਣੀ ਕਹਿੰਦੇ ਆ। ਆ ਜਿਹੜਾ ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਆਪਣੇ ਜਿੱਥੇ ਅੱਖ ਕਾਣੀ ਸੀ ਖੱਬੇ ਬੰਨੇ ਬੰਨਦਾ ਸੀ ਐਸ ਡੌਲੇ 'ਤੇ, ਉਹਦੀਆਂ ਛੁਆਵਾਂ ਨਾ ਕੋ ਉਹਦੀ ਉਹ ਅੱਖ ਨਹੀਂ ਸੀ ਦੇਖ ਸਕਦਾ। ਉਹ ਹੀਰਾ ਆਇਆ ਹੁਣ ਇੰਗਲੈਂਡ 'ਚ ਚਲਾ ਗਿਆ, ਉਹਨਾਂ ਨੇ ਤੋੜ ਸਿੱਟਿਆ। ਉਹ ਕਹਿੰਦੇ ਐਡਾ ਹੀਰਾ ਜਿੱਥੋਂ ਗੋਲਕੰਡਾ ਦੀ ਨਿਕਲਿਆ, ਉਹ ਜਿਹੜੇ ਪਠਾਨ ਬਾਦਸ਼ਾਹ ਸੀ ਨਾ ਸੁਲਤਾਨ, ਉਹ ਐਡੇ ਰਿਲੀਜੀਅਸ ਸੀ। ਉਹ ਜਿਹੜਾ ਇੱਕ ਸੁਲਤਾਨ ਸੀ ਉਹ ਹੀਰਾ ਉਹਨੇ ਲੱਭਿਆ, ਉਹਦੇ ਨਾਲ ਉਹ ਕੁਰਾਨ ਸ਼ਰੀਫ ਪੜ੍ਹਦਾ ਹੁੰਦਾ ਸੀ। ਉਹਦੀ ਐਡੀ ਲੋਹ ਹੁੰਦੀ ਹੈ, ਉਹਦੇ 'ਚ ਤੇਲ ਨਹੀਂ ਪੈਂਦਾ, ਉਹਦੇ 'ਚ ਬੱਤੀ ਨਹੀਂ ਹੈ, ਆਪਣੇ ਆਪ ਲੋਹ ਹੁੰਦੀ। ਤਾਂ ਜਾ ਕੇ ਜਿਹੜਾ ਅੰਦਰ ਨਾਮ ਪ੍ਰਕਾਸ਼ ਹੁੰਦਾ ਉਹਨੂੰ ਦੀਵੇ ਦੀ ਨਹੀਂ ਸਿਮਲੀ ਦਿੱਤੀ, ਉਹਨੂੰ ਹੀਰਾ ਕਿਹਾ ਹੈ। ਉਹਨੂੰ ਕਿਹਾ ਹੈ ਸੁਖਮਣੀ, ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਾ। ਉਹ ਅੰਦਰ ਡਾਇਮੰਡ ਹੋ ਜਾਂਦਾ, ਉਹਦੀ ਲੋਹ ਹੋਣ ਲੱਗ ਪੈਂਦੀ। ਇਸ ਕਰਕੇ ਉਹ ਬੁੱਝ ਨਹੀਂ ਸਕਦਾ, ਜਿਹੜਾ ਗਿਆਨ ਤੱਕ ਪਹੁੰਚਿਆ ਹੋਏਗਾ ਉਹ ਗਿਆਨ ਖੰਡ ਤੱਕ ਹੀ ਬੈਠੇ ਆ, ਬ੍ਰਹਮੇ ਵਗੈਰਾ ਸਾਡਾ ਜਿਹੜਾ ਜਪ ਦਾ ਗਿਆਨ ਖੰਡ ਆ ਉਹਦੇ 'ਚ ਬੈਠੇ ਰੇ ਦੁਸੇਧ ਆ ਸਾਰੇ, ਕਿਉਂ ਗਿਆਨ ਤੱਕ ਹੀ ਹੈ। ਗਿਆਨ ਦੇ ਉੱਤੇ ਕਾਮ ਵਾਰ ਕਰ ਸਕਦਾ, ਕ੍ਰੋਧ ਵਾਰ ਕਰ ਸਕਦਾ, ਸਾਰੇ ਜਿਹੜੇ ਪੰਜ ਦੁਸ਼ਮਣ ਆ ਉਹਨਾਂ ਨੂੰ ਹਰਾ ਸਕਦੇ, ਉਹ ਡਿੱਗਣ ਦਾ ਡਰ ਹੈ। ਗਿਆਨ ਲੋਅਰ ਸਟੇਜ ਹੈ, ਉਹਦੇ ਉੱਤੇ ਹਲੀ ਦੋ ਖੰਡ ਹੋਰ ਹੈ, ਸਰਮ ਖੰਡ, ਕਰਮ ਖੰਡ, ਸੱਚ ਖੰਡ। ਇਸ ਕਰਕੇ ਜਿਹੜਾ ਸਾਡਾ ਮਾਰਗ ਹੈ ਉਹ ਹੈ ਸੁਖਮਣੀ, ਸੁਖ ਅੰਮ੍ਰਿਤ ਪ੍ਰਭ ਨਾਮ। ਅਸੀਂ ਮਣੀ ਦੇ ਗਾਹਕ ਹੈ, ਅਸੀਂ ਉਸ ਡਾਇਮੰਡ ਦੇ ਗਾਹਕ ਹੈ। ਦੀਵਾ ਸਾਨੂੰ ਪਹਿਲਾਂ ਚਾਹੀਦਾ ਲੋਹਲੀ, ਪਰ ਜਿਸ ਵੇਲੇ ਦੀਵੇ ਤੋਂ ਗਾਹ ਅਗਲੀ ਸਟੇਜ ਹੈ ਮਣੀ ਦੀ, ਉਹ ਹੈ ਭਗਤੀ। ਦੀਵਾ ਗਿਆਨ ਹੈ, ਭਗਤੀ ਮਣੀ ਹੈ। ਇਹ ਭਗਤੀ ਲਹਿਰ ਹੈ, ਭਗਤਾਂ ਦੀ ਬਾਣੀ ਹੈ, ਜਿਹੜੇ ਗਿਆਨੀਆਂ ਦੀ ਬਾਣੀ ਹੈ। ਉਹਦਾ ਨਾਂ ਆ ਗਿਆ ਬ੍ਰਹਮਾ, ਉਹ ਵੀ ਪੜ੍ਹ ਪੜ੍ਹ ਕੇ ਗਿਆਨ ਵਿਚਾਰ ਕੇ ਜਨਮ ਜਾਏਗਾ, ਜਿਨ ਚੱਕਰ ਭਗਤੀ ਨਹੀਂ ਕੋਈ ਕਰੇਗਾ। ਇਸ ਕਰਕੇ ਇਹ ਉਹਨਾਂ ਦਾ ਜ਼ਿਕਰ ਆ ਰਿਹਾ ਜਿਹੜੇ ਕਿ ਪੜ੍ਹ ਪੜ੍ਹ ਕੇ ਔਰ ਗਿਆਨ ਵਾਲਾ ਇਕੱਠਾ ਕੀਤਾ ਰਿਸ਼ੀਆਂ ਮੁਨੀਆਂ ਨਾਲ ਪਿਛਲਾ ਇਹਨਾਂ ਨਾਲ ਸਾਰਿਆਂ ਨਾਲ। ਪਰ ਉਹ ਕਹਿੰਦੇ ਇਹਨਾਂ ਨੇ ਜਨਮ ਗਵਾ ਲਿਆ ਕਿਉਂਕਿ ਇਹਨਾਂ ਨਾਲ ਆਹ ਕੰਮ ਨਹੀਂ ਕੀਤਾ। ਹਰੇ ਕਾ ਬਿਲੋਵਨਾ ਬਿਲੋਵ ਮੇਰੇ ਭਾਈ, ਸਹਿਜ ਬਿਲੋਵ ਜੈਸੇ ਤਤ ਨਾ ਜਾਈ ਰਹਾ। ਔਰ ਸ਼ੁਰੂ ਤੋਂ ਸ਼ਬਦ ਲਈਏ, ਸਾਨਕ ਸਾਨੰਦ ਅੰਤ ਨਹੀਂ ਪਾਇਆ, ਵੇਦ ਪੜੇ ਪੜੇ ਬ੍ਰਹਮੇ ਜਨਮ ਗਵਾ। ਪੜ੍ਹੀਏ ਜਿੱਤੇ ਵਰਸ ਵਰਸ, ਪੜ੍ਹੀਏ ਜਿੱਤੇ ਮਾਂ, ਬਾਬੇ ਨਾਨਕ ਨਾ ਤੇ ਕਮਾਲ ਹੀ ਕਰ ਦਿੱਤੇ। ਔਰ ਸਿੱਖ ਵੀ ਕਹਿੰਦੇ ਆ ਵੀ ਜੋ ਤੂੰ ਨਹੀਂ ਕਹਿੰਦਾ ਨਾ ਅਸੀਂ ਉਹ ਕਰ। ਅਸੀਂ ਜਿਹੜੀ ਲੇਖੇ ਵਾਲੀ ਗੱਲ ਹੈ ਉਹਨੂੰ ਤੇ ਅਸੀਂ ਮਖੌਲ ਕਰਨਾ, ਪਰ ਜੋ ਤੂੰ ਕਹਿਣਾ ਹੈ ਨਾ ਵੀ ਪੜ੍ਹੀ ਚਲੋ ਪੜ੍ਹੀ ਚਲੋ, ਅਸੀਂ ਦੇ ਕੋਤਰ ਸੌ ਖੰਡ ਪਾਠ, ਕੋਤਰ ਸੌ ਹੁਣ ਹੋ ਰਹੇ ਨੇ। ਔਰ ਕੋਈ ਸਿੱਖ ਸਾਰ, ਕਿਉਂਕਿ ਜ਼ੋਰ ਹੈ ਉਹਨਾਂ ਲੋਕਾਂ ਨੂੰ ਹਾਲੀ ਕਿ ਕੋਈ ਉਹਨਾਂ ਨੂੰ ਗਿਆਨ ਸਮਝਾਉਣ ਵਾਲਾ ਨਹੀਂ ਹੈ, ਉਹਨਾਂ ਨੂੰ ਮਹਾਰਾਜ ਨੇ ਇੱਧਰ ਹੀ ਲਾਏ। ਫਿਰ ਇੱਕ ਕੋਤਰ ਸੌ ਪਾਠ ਤੋਂ ਬਾਅਦ ਇੱਕ ਹੋਰ ਪਾਠ ਰੱਖ ਲੈਂਦੇ, ਕਹਿੰਦੇ ਜੀ ਪਾਠੀ ਸੁੱਤੇ ਫੜੇ ਗਏ ਸੀ ਔਰ ਗਲਤ ਕਈ ਪੜ੍ਹ ਦਿੱਤਾ ਸੀ, ਉਹਦੀ ਸੁਧਾਈ ਲਈ ਹੁਣ 102ਵਾਂ ਪਾਠ ਚੱਲ ਰਿਹਾ। ਆਹ ਯੁਬਾ ਸ਼੍ਰੀ ਦੀ ਗੱਲ। ਇਸ ਕਰਕੇ ਇਹ ਸਾਰਾ ਚੀਜ਼ਾਂ ਕਿਉਂ ਹੈ? ਇਸੇ ਕਰਕੇ ਵੀ ਅਸੀਂ ਕਹਿੰਦੇ ਹਾਂ ਨਾ ਆਹ ਜਿਹੜੀ ਬਾਣੀ ਹੈ ਬੜੀ ਪਵਿੱਤਰ ਹੈ, ਇਹਨੂੰ ਪੜ੍ਹਨਾ, ਇਹ ਸਾਰਾ ਇਹਦੇ ਨਾਲ ਇਹਦੇ ਕਿਸੇ ਦਾ ਬ੍ਰਹਮੇ ਅਰਗੇ ਦਾ ਨਹੀਂ ਸਵਰਿਆ ਤੇ ਸਾਡਾ ਕੀ ਸਵਰ। ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ, ਅਸੀਂ ਤੇ ਕੁਛ ਵੀ ਨਹੀਂ ਹੈ ਲਿਆ, ਬ੍ਰਹਮਾ ਆਇਆ ਸਾਰਾ ਜਨਮ ਗਾਓ ਜਿਹੜੀ ਕਿ 3000 ਉਮਰ ਸਾਲ। ਅੱਛਾ ਜੀ, ਬਾਬਾ ਨਾਨਕ ਲਿਖਦਾ ਵਾਸੇ ਕੋਟ ਪਚਾਸਾ 5000 ਉਮਰ ਸਾਲ ਇਹਨਾਂ ਦੇਵਤਿਆਂ ਦੀ, ਵਾਸੇ ਕੋਟ ਪਚਾਸਾ। ਪਰ ਹਾਂ, ਸੇ ਤਸਕਰੀਏ ਨਾਮ ਨਾ ਲੈਵੇ, ਮਹਾਰਾਜ ਨੇ ਇਹਨਾਂ ਨੂੰ ਚੋਰ ਕਿਹਾ, ਬਿਨ ਨਾਵੇ ਸਭ ਚੋਰ। ਇਹ ਜਿੰਨੇ ਪੜ੍ਹਨ ਵਾਲੇ ਹੈ ਨਾ, ਪੜ੍ਹੀ ਕਰੀ ਜਾਂਦੇ, ਨਾਮ ਨਹੀਂ ਜਪਦੇ, ਰੱਬ ਦੇ ਚੋਰ, ਲੂਣ ਹਰਾਮੀ ਹੈ। ਅਸੀਂ ਨਖੇਰ ਕੇ ਗੱਲਾਂ ਕਹਾਂਗੇ ਜੋ ਬਾਣੀ ਨਾ ਕਹੀਆਂ। ਆ ਦੇਖੋ ਕਿੱਡਾ ਵੱਡਾ ਕਬੀਰ ਭਗਤ ਬਨਾਰ ਚ ਬੈਠ ਕੇ ਉਸ ਬ੍ਰਹਮੇ ਨੂੰ ਮਾਹੌਲ ਕਰ ਰਿਹਾ। ਸੋ ਸਾਨਕ ਸਾਨੰਦ ਅੰਤ ਨਹੀਂ ਪਾਇਆ, ਵੇਦ ਪੜੇ ਪੜੇ ਬ੍ਰਹਮੇ ਜਨਮ ਗਵਾ। ਰਹਾਉ ਆਪਣੇ ਆਪ ਮੂੰਹ ਚ ਉੱਠੇਗਾ ਵੀ ਜੇ ਮੈਂ ਹੁਣ ਪੜ੍ਹਾਈ ਨੀ ਕਰਨੀ ਤੇ ਕੀ ਕਰਾਂ। ਹਰੇ ਕਾਬਿਲੋਬਿਨ ਰਹਾਉ, ਸੋਚਣਾ ਨੀ ਪਏਗਾ। ਜੇ ਸ਼ੁਰ ਸ਼ਬਦ ਨਾ ਐਨ ਉਸੇ ਤਰ੍ਹਾਂ ਤੁਰੇ ਚੱਲੋਗੇ, ਆਪਣੇ ਆਪ ਮੂੰਹੋਂ ਨਿਕਲੂਗਾ। ਫਿਰ ਮੈਂ ਕਿਹੜੇ ਕੀ ਕਰਾਂ ਕੀ? ਉਹ ਭਾਈ ਦੱਸੇ ਰਹਾਉ, ਹਰੇ
ਕਾਬਿਲੋਬਿਨ ਬਿਲੋਬੋ ਮੇਰੇ ਭਾਈ, ਸਹਿਜੇ ਬਿਲੋ ਜੈਸੇ ਤਤ ਨਾ ਜਾਈ।
ਰਹੋ, ਅਸੀਂ ਸਹਿਜੇ ਦਾ ਇੱਥੇ ਭਾਵ ਖੋਲਣਾ। ਸਹਿਜੇ ਦਾ ਮਤਲਬ ਇਹ ਨਹੀਂ ਵੀ ਤੁਸੀਂ ਸਹਿਜੇ ਸਹਿਜੇ ਜਪਣਾ ਜਾਂ ਆਵਾਜ਼ ਨਹੀਂ ਕੱਢਣੀ। ਸਹਿਜੇ ਦਾ ਬੜਾ ਜ਼ਰੂਰੀ ਲਫ਼ਜ਼ ਹੈ। ਸਹਿਜੇ ਦਾ ਤਲਕ ਉਤਲੇ ਸਨਕ ਸੁਣਾਉਂਦਾ ਰਿਸ਼ੀ ਮੁਨੀ ਹਾਲ, ਬੜੇ ਬੜੇ ਤਪੀਆਂ ਜਪੀਆਂ ਹਾਲ। ਉਹ ਮਹਾਰਾਜ ਦਾ ਜਿਹੜਾ ਭਗਤਾਂ ਦਾ ਮਾਰਗ ਹੈ, ਸਹਿਜ ਮਾਰਗ ਹੈ। ਗਿਰਿਸ ਦੇ ਵਿੱਚ ਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਪੂਰੀ ਹੋਵੇ ਜੋਗਤ ਸਤਿਗੁਰ ਭੇਟਿਆਂ। ਪਹਿਲਾਂ ਤਾਂ ਉਹ ਜਿਹੜਾ ਸਤਿਗੁਰ ਜੋਤ ਸਰੂਪ ਆ ਉਹਨੂੰ ਭੇਟਣਾ ਪੈਂਦਾ। ਇਹ ਸਨਕ ਸਾਧੂ ਇਹ ਸਾਰੇ ਦੇਹ 'ਚ ਕਰਦੇ। ਇਸ ਕਰਕੇ ਜਿਹੜਾ ਸਹਿਜ ਮਾਰਗ ਹੈ ਸਾਡਾ, ਇੱਥੇ ਸਹਿਜ ਇਹਦਾ ਮਤਲਬ ਹੈ ਸਹਿਜ ਪੱਕੇ ਸੋ ਮੀਠਾ ਹੋਏ। ਇਹ ਲਾਈਨ ਮਹੱਲੇ ਪਹਿਲੇ ਦੀ ਹੈ, ਜਿਹੜਾ ਤੁਖਾਰੀ 12 ਮਹਾਂ ਦੇ ਵਿੱਚ, ਤੁਖਾਰੀ ਦੇ ਵਿੱਚ ਬਾਬਾ ਨਾਨਕ ਕਹਿ ਰਹੇ, ਜਿੱਦਾਂ ਬੇਰ ਪਹਿਲਾਂ ਖਿਚੜੀ ਲੱਗਦੀ ਹੈ ਬੇਰੀ ਨੂੰ, ਜਿਹਨਾਂ ਦੇਖਿਆ ਹੋਵੇ ਬੇਰੀ ਨੂੰ ਪਤਲੀ, ਉਹਨੂੰ ਖਿਚੜੀ ਕਹਿੰਦੇ ਹੈ। ਉਹਦੇ ਬਿਲਕੁਲ ਖਿਚੜੀ ਵਰਗੇ ਦਾਣੇ ਹੁੰਦੇ ਪੈਰ। ਫਿਰ ਉਹ ਬੇਰ ਹੌਲੀ ਹੌਲੀ ਵੱਡਾ ਬਣਦਾ, ਉਹ ਵੱਡਾ ਬਣਦਾ ਆ, ਬੜਾ ਖੱਟਾ ਹੁੰਦਾ, ਉਹਨੂੰ ਖਾ ਨਹੀਂ ਸਕਦਾ ਕੋਈ। ਅੱਛਾ, ਪਹਿਲਾਂ ਤਾਂ ਖਿਚੜੀ ਹਵਾ ਨਾਲ ਚੜ ਜਾਂਦੀ ਹੈ, ਉੱਥੋਂ ਬਾਅਦ ਬੇਰ ਫਿਰ ਕੋਈ ਜਾਨਵਰ ਖਾ ਜਾਂਦੇ ਕੱਚਿਆਂ ਨੂੰ ਵੀ ਸਾਰੇ। ਕੋਈ ਵਿਰਲਾ ਵੇਰ ਪੱਕ ਕੇ ਟਹਿਣੀ ਨਾਲ ਲਾਲ ਹੋ ਕੇ ਤੇ ਡਿੱਗਦਾ, ਉਹਨੂੰ ਕਹਿੰਦੇ ਉਹ ਰੱਤਿਆ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਸਹਿਜ ਪੱਕੇ ਸੋ ਮੀਠਾ ਹੋਏ। ਜਿਹੜਾ ਵੀ ਸਹਿਜੇ ਸਹਿਜੇ ਹੌਲੀ ਹੌਲੀ ਸਾਰਾ ਕੰਮ ਕਰਨਾ, ਸ੍ਰਿਸ਼ਟੀ ਦਾ ਨਿਯਮ ਹੈ ਸੂਰਜ ਚੜੂ ਤੇ ਜੱਟ ਲਖਤ ਨਹੀਂ ਆਣ ਕੇ ਦੁਪਹਿਰੇ ਹੋ ਜੂ ਵੀ ਐਨ ਟੁੱਟ ਨਹੀਂ ਗੰਜਾ ਕਰ ਸਕੇ, ਇੰਨੀ ਗਰਮੀ ਹੋ ਜਾਏ ਹੁੰਦਾ ਕਦੀ ਵੀ ਸੂਰਜ ਛੇਤੀ ਨਾਲ ਚੜ ਗਿਆ ਜੀ ਤੇ ਸੈਂਟਰ 'ਚ ਆ ਗਿਆ, ਉਹ ਵਕਤ ਪਾਤਾ ਸੁੱਤੇ ਪਿਆ ਨਹੀਂ। ਬੜੇ ਆਰਾਮ ਨਾਲ ਚੜੂ ਹੌਲੀ ਹੌਲੀ, ਡੁੱਬੂ ਵੀ ਹੌਲੀ ਹੌਲੀ, ਵੀ ਜਿਹੜੀਆਂ ਕੋਈ ਚੀਜ਼ਾਂ ਸਾਹਮਣੀਆਂ ਸਾਂਭ ਲਓ ਫਿਰ ਹਨੇਰਾ ਹੋ ਜਾਣਾ। ਆਹੋ ਹੀ ਹਾਲ ਸਾਡਾ ਸਹਿਜ ਮਾਰਗ ਦਾ। ਸਿਆਲ ਆਊ ਜਾਗਤ ਲਗਤ ਨਹੀਂ ਭਾਈ, ਪੱਟ ਆ ਗਈ ਜੀ ਕੋਲਡ ਵੇਵ ਜਾਂ ਸਭ ਉਹਦੇ ਮਰ ਜਾਣਗੇ ਬੰਦੇ ਸਾਰੇ, ਗਰਮੀ ਛੇਤੀ ਨਾਲ ਨਹੀਂ ਆਓ। ਏਦਾਂ ਰੁੱਤਾਂ ਬਦਲਦੀਆਂ, ਸਾਰਾ ਸ੍ਰਿਸ਼ਟੀ ਦਾ ਨਿਯਮ ਸਹਿਜ ਦਾ। ਇਹ ਕੁਦਰਤ ਦਾ ਜਿਹੜਾ ਨੇਚਰ ਸੀ ਇਹ ਅਪਣਾਇਆ, ਵੀ ਤੂੰ ਜਿਹੜਾ ਨਾਮ ਵੀ ਜਪਣਾ ਨਾ ਇਹ ਵੀ ਹੌਲੀ ਰਾਮ ਨਾਲ ਜਪੀ, ਔਰ ਸਹਿਜੇ ਸਹਿਜੇ ਤੈਨੂੰ ਕੁਛ ਮਿਲਣਾ। ਜੱਟ ਲਖਤ ਟਾਇਰ ਦੇ ਪੜਾਕੇ ਵਾਂਗੂ ਨਹੀਂ, ਪੜਾਕਾ ਪਾ ਕੇ ਤੈਨੂੰ ਰੱਬ ਮਿਲ ਜਾਣਾ। ਇਸ ਕਰਕੇ ਸਹਿਜ ਬੁਲਾਉਣ ਦਾ ਮਤਲਬ ਹੈ ਠੰਡੇ ਪਾਣੀਆਂ 'ਚ ਨਾ ਖੜੋਈ। ਜੇ ਸਰੀਰ ਨਹੀਂ ਮੰਨਦਾ ਤੇ ਨਾ ਨਾ, ਜੇ ਸਰੀਰ ਬੈਠ ਕੇ ਨਹੀਂ ਭਗਤੀ ਕਰ ਸਕਦਾ ਲੰਮੇ ਪੈ ਕੇ ਕਰ ਲੈ। ਜੇ ਤੈਨੂੰ ਕੋਈ ਜ਼ਰੂਰੀ ਨਹੀਂ ਵੀ ਤੂੰ 2 ਵਜੇ ਦਾ ਅਲਾਰਮ ਲਾ ਕੇ ਅਤੇ ਕੇਸੀ ਇਸ਼ਨਾਨ ਕਰਕੇ ਹੀ ਬੈਠਣਾ, ਆ ਵੈ ਇਹਦਾ ਅਪੋਜ਼ਿਟ ਐਨ ਜਿਹੜਾ ਸਾਡੇ ਕੋਲ ਔਰ ਜਿਹੜਾ ਅਸੀਂ ਕਰਦੇ ਆਏ। ਠੰਡੇ ਪਾਣੀ ਜੋ ਨਾ ਨਹਾਵੇ ਤਨਖਾਈ ਵੋ ਵੱਡੋ ਕੁਹਾਵੇ, ਸਹਿਜ ਮਾਰ ਕਿੱਥੇ ਰਹੀ? ਆਹ ਮੇਰੇ ਦੋਸਤ ਬੈਠੇ, ਮੈਂ ਇੰਗਲੈਂਡ ਜਦੋਂ ਗਿਆ ਇਹਦਾ ਉੱਧਰ ਟੱਪ ਹੋਰ ਤਰ੍ਹਾਂ ਦੇ ਖੁਰਲੀਆਂ ਵਰਗੇ, ਮੈਂ ਨਹਾਉਣਾ ਸੀ ਟਾਪੇ ਉੱਧਰ ਬੜੀ ਭਾਈ ਜੀ ਸਾਰੇ ਸਟੇਜ ਗਰਮ ਤੇ ਮੇਰੇ ਵੀ ਡੌਲੇ ਫਰਕਣ ਜਾਵਾਂ ਮੈਂ ਛੇਤੀ ਨਾਲ। ਮੈਂ ਕਿਹਾ ਨਹਾਉਣਾ ਜ਼ਰੂਰੀ ਹੈ ਪਹਿਲਾਂ, ਅਤੇ ਉਹ ਮੈਂ ਜੀ ਠੰਡੇ ਪਾਣੀ 'ਚ ਜਾ ਕੇ ਅਤੇ ਟੱਪ 'ਚ ਐਨ ਕਰਕੇ ਠੰਡਾ ਵਿੱਚ ਬੈਠ ਕੇ ਆਇਆ। ਉਹ ਜਦੋਂ ਮੈਂ ਦੋ ਤਿੰਨ ਦਿਨ ਤਾਂ ਕਰਦਾ ਰਿਹਾ, ਜਦੋਂ ਮੈਂ ਘਰ ਆਇਆ ਨਾ ਤੇ ਮੇਰੇ ਤੇ ਗੋਡੇ ਜੁੜ ਗਏ। ਹੁਣ ਮੈਂ ਕਸ਼ਹਿਰਾ ਬਦਲਣਾ ਸੀ ਆਪਣੇ ਟੱਪ ਚ, ਉੱਥੇ ਵੀ ਤੂੰ ਬਦਲਿਆ, ਮੈਂ ਤਿਲਕ ਪਿਆ ਤੇ ਆ ਸਾਡਾ ਕਾਕਾ ਹੀ ਕਹਿਣ ਲੱਗਾ, ਬਾਪੂ ਤੂੰ ਨੀ ਹਟਣਾ, ਇੱਕ ਤਾਂ ਤੂੰ ਗੋਡੇ ਮਰਾ ਲਿਆ, ਇੱਕ ਤੂੰ ਕ੍ਰਾਂਤ ਨੀ ਟੁੱਟਣ ਦਿੰਦਾ ਦੂਸਰੇ ਕਿਸੇ ਨੇ, ਰਾਮ ਨਾ ਤੂੰ ਗੁਸਲ ਖਾਨਾ ਕੁੰਡੀ ਮੇਰੇ ਬੱਚੇ, ਮੈਂ ਸਾਫ ਕਹਿਣਾ, ਮੈਂ ਰਾਮ ਨਾ ਕੁੰਡੀ ਲਾ ਕੇ ਤੂੰ ਅੰਦਰ ਨਾ ਆਇਆ ਖਾਰ, ਤੂੰ ਖੋਰੂ ਪਾਇਆ, ਤੂੰ ਉਹਨਾਂ ਨਾਮ ਨੀ ਜਪਦਾ ਜਿੰਨਾ ਕੱਛੇ ਧੋਣ ਤੇ ਟਾਈਮ ਲਾ ਦੇਣਾ। ਇਹ ਸੱਚੀ ਗੱਲ ਹੈ, ਹੁਣ ਸਮਝ ਆਉਂਦੀ ਹੈ ਵੀ ਵਾਕਿਆ ਹੀ ਸਹਿਜ ਮਾਰਗ ਹੈ, ਰਾਮ ਨਾ ਹਰ ਇੱਕ ਚੀਜ਼ ਹੈ, ਕਦੀ ਸਰੀਰ ਨੂੰ ਸਟ੍ਰੇਨ ਨਾ ਪੈਣ ਦਿਓ, ਇਹ ਐਸਾ ਮਾਰਗ ਸੱਚ ਹੈ, ਬੰਦਾ ਸਰੀਰ ਜਿੰਨਾ ਕਿ ਚੱਲਦਾ ਆਪੇ ਉਹਨੇ ਕਰਾ ਲੈਣਾ ਸਭ ਕੁਛ, ਸਹਿਜ ਮਾਰਗ ਹੈ, ਇਹਨੂੰ ਕਹਿੰਦੇ ਇਹ ਸਹਿਜ ਬਲੋਗ। ਇਸ ਕਰਕੇ ਮਹਾਰਾਜ ਆ ਰਹੇ ਨੇ, ਹਰੇ ਕਾ ਬਿਲੋਬ ਨਾ ਬਿਲੋਬ ਮੇਰੇ ਭਾਈ, ਸਹਿਜ ਬਿਲੋ ਜੈਸ ਤਤ ਨਾ ਜਾਈ ਰਹਾਓ। ਹੁਣ ਆ ਜਿਹੜਾ ਦੁੱਧ ਰਿੜਕਣ ਦੀ ਮਿਸਾਲ ਕਬੀਰ ਜੀ ਉਹਨਾਂ ਵੀ ਦਿੱਤੀ ਹੈ ਤੇ ਗੁਰੂ ਬਾਬੇ ਨਾਨਕ ਨਾਮ ਵੀ ਆਪਣੇ ਸ਼ਬਦ ਦਿੱਤੀ, ਉਹ ਅਸੀਂ ਗਾਂਹ ਤੋਂ ਗਾਂਹ ਲਈ ਚੱਲਾਂਗੇ ਬਿਆਸ ਦੀਆਂ ਟੇਪਾਂ 'ਚ। ਤੋ ਅੱਜ ਅਸੀਂ ਇਹ ਕਹਿੰਦਾ ਵੀ ਇਹ ਜਿਹੜੀ ਸਰੀਰ ਹੈ ਤੇਰੀ ਬੋਡੀ ਹੈ, ਇਹਨੂੰ ਤੁਸੀਂ ਚਾਟੀ ਬਣਾ। ਦੁੱਧ ਰਿੜਕਣ ਵੇਲੇ ਇੱਕ ਚਾਟੀ ਹੁੰਦੀ ਹੈ, ਇੱਕ ਉਹ 'ਚ ਮਧਾਣੀ ਹੁੰਦੀ ਹੈ, ਪਹਿਲਾਂ ਉਹ 'ਚ ਦਹੀਂ ਪਾਈਦਾ, ਦਹੀਂ ਵੀ ਪਹਿਲਾਂ ਬੀਬੀਆਂ ਰਾਤ ਨੂੰ ਜਮਾਉਂਦੀਆਂ ਦੁੱਧ, ਤੇ ਬੀਬੀਆਂ ਦਾ ਸਭ ਤੋਂ ਵੱਡਾ ਫਿਕਰ ਜਾਂ ਥੋੜੀ ਜਿਹੀ ਚਿੰਤਾ ਇਹ ਹੁੰਦੀ ਹੈ ਵੀ ਸਵੇਰੇ ਉੱਠ ਕੇ ਜਿਹੜਾ ਨਿਆਣਾ ਥੱਲੇ ਗਿਆ ਹੋਏ ਤੇ ਉਹਨੂੰ ਕਹਿੰਦੀ ਕਾਕੋ ਦੇਖੀ ਜਿਹੜਾ ਦਹੀਂ ਜੰਮ ਗਿਆ ਕਿ ਨਹੀਂ ਜੰਮ ਗਿਆ, ਸ਼ੱਕ ਨਾ। ਉਹਨੂੰ ਬਾਬੇ ਨਾਨਕ ਕਿਹਾ ਵੀ ਹੋਏ ਨਿਰਾਸ ਜਮਾਓ। ਉਹ ਅਸੀਂ ਗਾਂਹ ਤੋਂ ਗਾਂਹ ਬਾਬੇ ਨਾਨਕ ਦਾ ਬਹੁਤ ਡੂੰਘਾ ਗਿਆਨ ਹੈ। ਅੱਜ ਅਸੀਂ ਉਹ ਮਧਾਣੀ ਤੇ ਮਟਕੀ ਉਹਦੇ 'ਚ ਰਿੜਕਣਾ, ਔਰ ਉੱਥੋਂ ਬਾਅਦ ਉਹਦੇ ਨੇਤਰੇ, ਮਧਾਣੀ ਦੇ ਦੁਆਲੇ ਰੱਸੀ ਹੁੰਦੀ ਹੈ, ਰੱਸੀ ਦੇ ਦੋਨਾਂ ਸਿਰਿਆਂ ਦੇ ਐਂਡ 'ਤੇ ਗੁੱਲੀਆਂ ਹੁੰਦੀਆਂ ਦੋ, ਉਹਨਾਂ ਨੂੰ ਈਟੀ ਕੇ ਆ ਸਾਡੀ ਬਾਣੀ 'ਚ ਆਏ ਗਾਂ ਸ਼ਬਦ। ਅਸੀਂ ਕਬੀਰ ਜੀ ਉਹਦਾ ਅੱਜ ਅਸੀਂ ਰਿੜਕਣ ਵਾਲਾ ਤਰੀਕਾ ਵੀ ਆਹ ਜਿਹੜਾ ਸਰੀਰ ਹੈ ਇਹਦੇ ਵਿੱਚ ਹੀ ਰੱਬ ਪ੍ਰਗਟ ਹੋ ਜਾਣਾ, ਮੱਖਣ ਵਾਂਗੂ ਨਿਕਲ ਆਉਣਾ ਜਿਉਂ ਜਿਉਂ ਤੂੰ ਅਭਿਆਸ ਦੇ ਰੀੜ ਕੇ ਮਾਰੇਗਾ। ਤੇ ਇਸ ਕਰਕੇ ਮਨ ਨੂੰ ਤੇ ਬਣਾ ਚਾਟੀ, ਤੇ ਚਾਟੀ ਬਣਾ ਕੇ ਤੇ ਮਨ ਮਾਹੇ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਸੰਜੋ ਕਹਿੰਦੇ ਆ ਜਾਗ ਲਾਉਣ ਨੂੰ, ਜੇ ਜਾਗ ਮੁੱਕਾ ਹੋਏ ਨਾ ਤੇ ਬੀਬੀ ਨੂੰ ਫਿਕਰ ਪੈ ਜਾਂਦਾ ਮੈਂ ਜਾਗ ਕਾਹਦਾ ਲਾਵਾਂ, ਇਹ ਸ਼ਬਦ ਦਾ ਜਾਗ ਲੱਗਣਾ, ਸ਼ਬਦ ਲੈਣਾ ਪੈਣਾ ਗੁਰੂ ਕੋਲ, ਉਹਦੇ ਬਗੈਰ ਜੰਮਣਾ ਨਹੀਂ ਕੋਈ ਚੀਜ਼ ਆ। ਉਹ ਜਿੰਨ ਚਿਕਰ ਜਾਗ ਨਾ ਲਾਓਗੇ ਉਨੀ ਚਿਕਰ ਉਹ ਜਾਗ ਥੋੜਾ ਜਿਹਾ ਹੁੰਦਾ ਪਰ ਸਾਰੇ ਨੂੰ ਜਮਾ ਦਿੰਦਾ, ਏਦਾਂ ਸ਼ਬਦ ਛੋਟਾ ਜਿਹਾ ਜਪਣ ਵਾਲਾ ਪਰ ਉਹਨੇ ਕੰਮ ਬੜਾ ਕਰ ਦੇਣਾ। ਇੱਕ ਐਡੀ ਵੱਡੀ ਗਿਆਨ ਦੀ ਗੱਲ ਰਮਾਇਣ ਦੀਆਂ ਮੂਵੀਆਂ 'ਚ ਆਉਂਦੀ ਹੈ, ਜਿਸ ਵੇਲੇ ਰਾਮ ਚੰਦਰ ਉਹਨਾਂ ਦੋਵਾਂ ਬੱਚਿਆਂ ਦੇ ਅਗੇਂਸਟ ਲੜ ਰਿਹਾ ਆਪਣੇ ਪੁੱਤਾਂ ਦੇ ਅਗੇਂਸਟ ਹੀ, ਅਤੇ ਬੱਚੇ ਬੜੇ ਗਿਆਨ ਦੀਆਂ ਗੱਲਾਂ ਕਰਨ ਕਿਉਂਕਿ ਰਿਸ਼ੀ ਮੁਨੀ ਦੇ ਚੰਡੇ ਸੀ ਉਹ ਲਵ ਕੁਛ, ਉਹ ਰਾਮ ਚੰਦਰ ਕੋਈ ਸਵਾਲ ਪੁੱਛੇ ਉਹ ਫਟ ਜਵਾਬ ਦੇਈ ਜਾਣ ਅਤੇ ਨਾਲੇ ਲੜੀ ਜਾਣ ਉਹਦੇ ਨਾਲ। ਉਹ ਕਹਿੰਦਾ ਤੁਮ ਹੋਤੇ ਹੋ ਤਾਂ ਛੋਟੇ ਛੋਟੇ ਔਰ ਬਾਤ ਬੜੀ ਬੜੀ ਕਰ ਰਹੇ ਹੋ। ਉਹ ਜਿਹੜਾ ਛੋਟਾ ਸੀ ਨਾ ਬੜਾ ਤੇਜ਼ ਸੀ, ਕਹਿੰਦਾ ਰਾਜਨ ਇੱਕ ਛੋਟੀ ਸੀ ਚੀਟੀ ਹੋਤੀ ਹੈ, ਵੋ ਹਸਤੀ ਕੋ ਮਾਰ ਦਿੱਤੀ ਹੈ ਹਾਥੀ ਕੋ, ਤੁਮ ਹਮੇ ਛੋਟੇ ਸਮਝਦੇ ਹੋ, ਇੱਕ ਛੋਟਾ ਸਾ ਭਗਵਾਨ ਕਾ ਮੰਤਰ ਹੈ, ਛੋਟਾ ਸਾ, ਇਤਨੇ ਬੜੇ ਭਗਵਾਨ ਕੋ ਬਸ ਕਰ ਲੇਤਾ, ਆਹ ਕਿਆ ਸਾਡੇ ਲਈ ਚੀਜ਼ ਹੈ, ਇੱਕ ਛੋਟਾ ਜਿਹਾ ਗੁਰਮੰਤਰ ਸਾਡਾ ਗਲੈਕਸੀਆਂ ਜਿਹੜਾ ਘੁਮਾ ਰਿਹਾ ਹੈ, ਐਡਾ ਵੱਡਾ ਬ੍ਰਹਿਮੰਡਾਂ ਦਾ ਮਾਲਕ, ਉਹਨੂੰ ਫੜ ਕੇ ਬੱਚੇ ਵਾਂਗੂ ਗਾਂ ਦੇ ਪਿੱਛੇ ਲੈ, ਭਗਤਾਂ ਦੇ ਪਿੱਛੇ ਹੱਥ ਜੋੜੀ ਖੜਾ। ਇਹ ਕੋਈ ਚੀਜ਼ਾਂ ਫਿਜ਼ੀਕਲ ਪੋਸੀਬਲ ਆ, ਔਰ ਇਸ ਐਸੀਆਂ ਸਪਿਰਚੁਅਲ ਚੀਜ਼ਾਂ ਜਿਹੜੀਆਂ ਕਿ ਜਿਹਨਾਂ ਨੇ ਕੀਤੀਆਂ ਉਹ ਬਾਣੀ 'ਚ ਲਿਖੀਆਂ। ਪ੍ਰੇਮ ਭਗਤੀ, ਪ੍ਰੇਮਾ ਭਗਤੀ ਐਸੀ ਵੱਡੀ ਚੀਜ਼, ਉਸ ਰੱਬ ਨਾਲ ਪਿਆਰ ਪਾਓ, ਸਾਡਾ ਤਾਂ ਪਿਆਰ ਗੁਰੂਆਂ ਨਾਲ ਪਿਆ, ਸਾਡਾ ਤਾਂ ਪਿਆਰ ਗ੍ਰੰਥ ਨਾਲ ਪਿਆ, ਰੱਬ ਨਾਲ ਥੋੜ੍ਹਾ ਪਿਆਰ ਹੈ, ਜਿਉਂ ਜਿਉਂ ਰੱਬ ਦਾ ਪਿਆਰ ਵਧੇਗਾ ਫਿਰ ਕਰਾਮਾਤਾਂ ਦੇਖੋ। ਇਸ ਕਰਕੇ ਛੋਟੇ ਜਿਹੇ ਮੰਤਰ ਨੂੰ ਮਤ ਨੂੰ ਚੁਆਖਰੇ ਸ਼ਬਦ ਨੂੰ ਵਾਹਿਗੁਰੂ ਨੂੰ ਮਾਮੂਲੀ ਸਮਝੋ, ਇਹਦੇ ਨਾਲ ਹੀ ਉਹ ਸਾਰੀ ਦੁਨੀਆ ਬਣਾ ਦਿੰਦਾ, ਇਹਦੇ ਨਾਲ ਹੀ ਢਾ ਦਿੰਦਾ। ਕੱਲ ਮੇਰਾ ਇੱਕ ਬੱਚਾ ਇੱਥੇ, ਆਪਣਾ ਲੜਕੀ ਹੈ ਮੇਰੀ ਸੋਨੀਆ, ਉਹ ਮੈਨੂੰ ਜਾਣ ਲੱਗੀ, ਪੁੱਛਣ ਲੱਗੀ ਬੈਠ ਕੇ, ਪਿਤਾ ਜੀ ਐਵੋਲਿਊਸ਼ਨ ਥਿਊਰੀ ਬਾਰੇ ਤੁਹਾਡਾ ਕੀ ਖਿਆਲ ਹੈ ਵੀ ਦੁਨੀਆ ਕਿੱਦਾਂ ਬਣੀ ਸਾਰੀ। ਮੈਂ ਕਿਹਾ ਪੁੱਤਰ ਸਾਡੀ ਐਵੋਲਿਊਸ਼ਨ ਥਿਊਰੀ ਜਿਹੜੀ ਹੈ ਨਾ, ਸਾਡੇ ਸ਼ਬਦ ਦੱਸਦੇ ਆ ਵੀ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਆ, ਜਲ ਤੇ ਤਰੇ ਪਵਨ ਸਾਜਿਆ। ਸ਼ਬਦ ਕਹਿੰਦਾ ਵੀ ਪਹਿਲਾਂ ਸੱਚ ਹੀ ਸੱਚ ਸੀ, ਔਰ ਸੱਚ ਦੇ ਚਿੱਚੇ ਨੂੰ ਔਂਕੜਾ, ਉਹ ਧੁਨ ਹੀ ਧੁਨ ਸੀ, ਸ਼ਬਦ ਹੀ ਸ਼ਬਦ ਸੀ। ਫਿਜ਼ਿਕਸ ਵੀ ਮੰਨਦੀ ਹੈ ਵੀ ਦੁਨੀਆ ਸਾਊਂਡ ਤੋਂ ਬਣੀ ਹੈ, ਸਾਸੀ ਮੰਨਦੇ ਹਾਂ ਸ਼ਬਦ ਤੋਂ ਬਣੀ, ਕਿਉਂਕਿ ਸਾਡਾ ਸ਼ਬਦ ਕਹਿੰਦਾ ਗੁਰੂ ਅਮਰਦਾਸ ਸਾਹਿਬ ਦਾ ਉਤ ਪਤੇ, ਜਦੋਂ ਇਹ ਦੁਨੀਆ ਪਰਲੋ ਸਬਦੇ ਹੋਵੇ ਔਰ ਸਬਦੇ ਹੀ ਫਿਰ ਉਤਪਤ ਹੋਵੇ। ਉਹਨੇ ਕਈ ਵਾਰੀ ਦੁਨੀਆ ਜੈਸੇ ਜਲ ਤੇ ਬੁੱਧ ਬਦਾ ਉਪਜੇ ਬਿਰਸੇ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀਤ। ਗੁਰੂ ਤੇਗ ਬਹਾਦਰ ਸਾਹਿਬ ਤੇ ਮਲਕੜੇ ਜਿਹੇ ਗਿਆਨ ਕਰ ਦਿੰਦੇ ਵੀ ਜਿੱਦਾਂ ਪਾਣੀ ਚ ਬੁਲਬਲਾ ਉੱਠਦਾ ਜ਼ਾਇਬ ਹੋ ਜਾਂਦਾ, ਇੰਨੀ ਵਾਰੀ ਇਹ ਦੁਨੀਆ ਬਣੀ। ਇੱਥੇ ਕਹਾਣ ਹੋ ਗਿਆ ਐਵੋਲਿਊਸ਼ਨ ਥਿਊਰੀ ਦਾ, ਉਹ ਐਡਾ ਵੱਡਾ ਗਿਆਨ ਹੈ। ਜੈਸੇ ਜਲ ਕਈ ਵਾਰੀ ਸ੍ਰਿਸ਼ਟੀ ਬਣੀ ਉਤਾਦ, ਪਰ ਬਣਾਉਂਦਾ ਸ਼ਬਦ ਨਾਲ, ਆੜਾ ਅਸੀਂ ਜਪਦੇ ਨੇ ਉਤਪਤੇ ਪਰਲੋ ਸਬਦੇ ਹੋਵੇ, ਸਬਦੇ ਹੀ ਫਿਰ ਉਤਪਤ ਹੋਵੇ, ਚ ਇੰਨੀ ਤਾਕਤ ਹੈ। ਇਸ ਕਰਕੇ ਛੋਟੀ ਜਿਹੀ ਚੀਜ਼ ਨਹੀਂ ਹੈ, ਇਸੇ ਕਰਕੇ ਇਸ ਚੀਜ਼ ਦਾ ਜਿਹੜਾ ਬਲੋਵਨਾ ਕਰਨਾ ਮੰਤਰ ਦਾ, ਉਹਦੇ ਨਾਲ ਐਡਾ ਵੱਡਾ, ਔਰ ਉਹਦਾ ਜਾਗ ਥੋੜ੍ਹਾ ਜਿਹਾ ਹੀ ਲਾਉਣਾ, ਥੋੜ੍ਹਾ ਜਿਹਾ ਮਤਲਬ ਹੈ ਗੁਰੂ ਨਾ ਆਪ ਤੁਹਾਨੂੰ ਇੱਕੋ ਵਾਰੀ ਗੁਰਮੰਤਰ ਦੇਣਾ। ਪਹਿਲਾਂ ਨੌ ਪਾਤਸ਼ਾਹੀਆਂ ਕੰਨ 'ਚ ਦਿੰਦੀਆਂ ਸੀ, ਦੇਖਿਆ ਆਖ ਬੁਝਾਇਆ ਵੀ ਬਸ ਭਾਈ ਆਹ ਚੀਜ਼ ਹੈ, ਇਹਨੂੰ ਜਪੀ ਚੱਲੀ। ਤੇ ਹੁਣ ਪੰਜਾਂ ਸਿੱਖਾਂ ਦੇ ਹਵਾਲੇ ਹੈ, ਉਹ ਬੁਲਾ ਕੇ ਦਿੰਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ 'ਚ ਗੁਰਮੰਤਰ ਲੁਕਿਆ, ਉਹਨੂੰ ਬੋਲਣ ਦਾ ਇਸ਼ਾਰਾ ਹੈ। ਇਸ ਕਰਕੇ ਛੋਟਾ ਜਿਹਾ ਮੰਤਰ ਦਾ ਜਾਗ ਲਾਉਣਾ ਹੈ, ਉਹਨੂੰ ਕਹਿੰਦੇ ਆ ਇਸ ਮਟਕੀ ਮੈਂ ਸਬਦ ਸੰਜੋ, ਜਾਗ ਲਾਈ ਸੰਜੋ, ਕਹਿੰਦੇ ਜਾਗ ਲਾਉਣ ਨੂੰ। ਇਸ ਮਟਕੀ ਮੈਂ ਸਬਦ ਸੰਜੋ, ਸਾਰੇ ਸ਼ਬਦਾਂ ਦਾ ਜਾਗ ਨਹੀਂ ਲੱਗ ਸਕਦਾ 1429 ਸਫ਼ਿਆਂ ਦੇ। ਇੱਥੇ ਸ਼ਬਦ ਦੇ ਦੱਦੇ ਨੂੰ ਔਂਕੜ ਹੈ, ਇੱਕ ਸ਼ਬਦ ਜਿਹੜਾ ਜਪਣ ਵਾਲਾ ਹੈ। ਤੋ ਔਰ ਹਾਉਦੀ ਤੋਂ ਫਿਰ ਕਹੀਏ ਹਰੇ ਕਾ ਬਿਲੋ, ਬਿਲੋਵ ਨਾ ਕਹਿੰਦੇ ਰਿੜਕਣਾ, ਰਿੜਕੇ ਮਾਰਨੇ, ਹਰੇ ਕਾ ਬਿਲੋ ਬਿਲੋ ਮੇਰੇ ਭਾ, ਹੇ ਮੇਰੇ ਭਾਈ ਉਤੇ ਆ ਬ੍ਰਹਮੇ ਅਰਗੀਆਂ ਦੀਆਂ ਰੀਸਾਂ ਨਾ ਕਰੀ, ਜਿਹਨਾਂ ਦੀ ਆ ਕਬੀਰ ਸਾਹਿਬ ਨੇ ਛਿੱਲ ਲਾ ਸਿੱਟੀ ਫੜ ਕੇ ਇੱਕੋ ਲਾਈਨਾਂ ਚ ਵਿੱਚ, ਇਹੋ ਜਿਹਿਆਂ ਦੇ ਮਗਰ ਨਾ ਲੱਗੀ ਨਾ ਇਹਨਾਂ ਕੋਲ ਕੁਛ ਮਿਲਿਆ। ਜੇ ਰੱਬ ਨੂੰ ਪਾਉਣਾ ਹੈ ਤੇ ਉਹਦਾ ਬੁਲਾਉਣਾ ਤੈਨੂੰ ਕਰਨਾ ਪੈਣਾ, ਹਰੇ ਕਾ ਬਿਲੋਵਨਾ ਬਿਲੋਵ ਮੇਰੇ ਭਾਈ, ਸਹਿਜੇ ਬਿਲੋਵ ਜੈਸੇ ਤਤ ਨਾ ਜਾ। ਇਸ ਨੂੰ ਹੀ ਮਹਾਰਾਜ ਨਾ ਜਿਹੜੇ ਸਿੱਖ ਸੀ, ਸਿੱਖਾਂ ਦੀ ਬਾਣੀ ਪੱਟਾਂ ਦੀ ਕਿਹਾ, ਸੋ ਕਹੋ ਟਲ ਗੁਰ ਸੇਵੀਏ, ਕਹਿ ਕਹਿ ਕੇ ਅਹਿਨਸ ਸਹਿਜ ਸੁਭਾਏ, ਔਖਾ ਨਹੀਂ ਹੋਣਾ, ਮਨ ਤੇ ਸਰੀਰ ਤੇ ਸਟਰੈਸ ਨਹੀਂ ਪੈਣ ਦੇਣੀ। ਜਿੰਨਾ ਕੁ ਸਹਾਰੇ ਸਰੀਰ ਉਨਾ ਕੁ ਜਪਣਾ, ਨੀਂਦ ਆ ਜੇ ਤੇ ਸੌਂ ਜਾਓ, ਜਦੋਂ ਨੀਂਦ ਲੈ ਕੇ ਉੱਠੋਗੇ ਫਿਰ ਫਰੈਸ਼ ਸਗਾ ਹੋਵੋਗੇ, ਜੇ ਇਹਨੂੰ ਰੋਕੋਗੇ ਬੇਸਵਾਦੀ ਹੋ ਜਾਊ। ਇਸ ਕਰਕੇ ਹਰ ਇੱਕ ਚੀਜ਼ ਹੌਲੀ ਹੌਲੀ ਕਲਟੀਵੇਟ ਕਰਨਾ ਸਰੀਰ ਨੂੰ ਸਹਿਜ ਮਾਰਗ ਲਈ। ਇਸ ਕਰਕੇ ਜਿਹੜਾ ਸਹਿਜ ਬਲੋਵਣਾ ਹੈ ਇਹ ਹੈ ਹੀ ਸਹਿਜੇ ਸਹਿਜੇ ਸਹਾਰਦਾ ਸਹਾਰਦਾ ਕੰਮ ਕਰਨਾ। ਪੁਰਾਤਨ ਸਿੱਖਾਂ ਦੀ ਸਦਾ ਅਰਦਾਸ ਹੁੰਦੀ ਸੀ, ਹੇ ਮਹਾਰਾਜ ਸਾਨੂੰ ਸੁਖਾਲੇ ਸੁਆਸੀ ਨਾਮ ਜਪਾ ਦੇ। ਦੇਖੋ ਕਿਆ ਸਹੀ ਅਰਦਾਸ, ਸੁਖਾਲੇ ਸੁਆਸੀ ਵੀ ਸਾਨੂੰ ਔਖਾ ਨਾ ਹੋਣਾ ਪਏ, ਹੌਲੀ ਹੌਲੀ ਸੁਖਾਲੇ ਸੁਆਸੀ ਨਾਮ ਜਪਾ। ਤੋ ਇਸ ਕਰਕਾ ਇਹ ਹੈ ਸਹਿਜ, ਹਰੇ ਕਾ ਬਿਲੋਵਨਾ ਬਿਲੋਵ ਮੇਰੇ ਭਾਈ, ਸਹਿਜੇ ਬਿਲੋਵ ਜੈਸੇ ਤਨਾ ਜਾਈ, ਰਹਾਓ ਤਨ ਕਰੇ ਮਟਕੀ ਮਨ ਮਾਹੇ ਬਿਲੋ। ਇਹ ਜਿਹੜਾ ਮਨ ਮਾਹੇ ਬੁਲਾਉਣ ਦਾ ਮਤਲਬ ਇਹ ਨਹੀਂ ਵੀ ਤੂੰ ਮਨ 'ਚ ਹੀ ਜਪਦ ਰਹਿਣਾ ਤੇ ਮੂੰਹ ਬੋਲਣਾ ਹੀ ਨਹੀਂ ਹੈ। ਮਨ ਮਾਹੇ ਬੁਲਾਉਣ ਦਾ ਮਤਲਬ ਹੈ ਭਾਈ ਰੇ ਰਾਮ ਕਹੋ ਚਿਤ ਲਾਏ, ਮਨ ਲਾ ਕੇ ਜਪ, ਇਹ ਹੈ ਮਨ ਮੇ ਬੁਲਾਉਣਾ। ਮਨ ਤੇ ਕਿਤੇ ਗਿਆ ਤੇ ਬੁਲਾਉਣ ਦਾ ਕੀ ਫਾਇਦਾ, ਇਸ ਕਰਕੇ ਮਨ ਮਾਹੇ ਬੁਲਾਉਣ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਚੁੱਪ ਕਰਕੇ ਭਗਤੀ ਕਰਨੀ ਹੈ। ਸਾਨੂੰ ਸਖ਼ਤ ਹੁਕਮ ਹੈ ਬੋਲਣ ਦਾ, ਪਹਿਲੀ ਸਟੇਜ। ਇਹ ਮਨ ਮਾਹੇ ਬਲੋਈ ਦਾ ਉਲਟਾ ਲਫ਼ਜ਼ ਕਰਨ, ਮਨ ਮਾਹੇ ਬਲੋਈ ਦਾ ਮਤਲਬ ਹੈ ਭਾਈ ਮਨ ਲਾ ਕੇ ਮਨ ਕਰ ਗਾਜ, ਜੇਬਾ ਮਨ ਮੇਰੋ ਗਾਜ, ਜੇਬਾ ਮੇਰੀ ਕੈਂਚੀ ਕਾਤੀ, ਮਾਪੋ ਕਾਟੂ ਕਿੱਦਾਂ, ਰਾਮ ਕਾ ਨਾਮ ਜਪੂ ਦਿਨ ਰਾਤੀ। ਤੋ ਮਨ ਲਾ ਕੇ ਜਿਹੜਾ ਕਰਨਾ ਉਹ ਹੈ ਮਨ ਦੇ ਵਿਚਾਰ ਨਾ ਬਾਹਰ ਜਾਣਾ, ਕਿਹਾ ਹੈਗਾ ਮਨ ਕਾ ਬਲੋਵਨਾ ਮਨ ਕਾ ਵਿਚਾਰਾ, ਉਹਨਾਂ ਵਿਚਾਰਾਂ ਇਸ਼ਾਰਾ ਹੈ, ਉਹ ਨਹੀਂ ਜਾਣ ਦੇਣੇ। ਇਹ ਨਹੀਂ ਵੀ ਤੁਸੀਂ ਮਨ ਬਹੁਤ ਗਲਤ ਭਾਵ ਲੈ ਕੇ ਨਾਮ ਜਪਣ ਵਾਲਿਆਂ ਨੂੰ ਠੱਠੇ ਕਰਦੇ ਨੇ। ਸਾਡਾ ਦੁਹਾਈ ਪਾਉਣਾ, ਪੌਂਕਣਾ, ਉੱਚੀ ਬੋਲਣਾ, ਸਹਿਜੇ ਵੀ ਬੋਲਣਾ, ਅਭਿਆਸ ਕਰਨਾ, ਸਾਰਾ ਸਾਰੀਆਂ ਸਟੇਜਾਂ ਅਸੀਂ ਕੱਢੀ ਆ ਰਹੇ ਹਾਂ ਬਾਣੀ ਰਾਹੀਂ। ਇਹ ਪਹਿਲੀਆਂ ਪਹਿਲੀਆਂ ਕਲਾਸਿਸ ਨੇ, ਡੰਡਾ ਡੰਡਾ ਪੌੜੀ ਪੌੜੀ ਕਰਕੇ ਤਾਂ ਚੜ੍ਹਨਾ ਹੈ। ਇਸ ਕਰਕੇ ਕਿਉਂਕਿ ਜਿਹੜੇ ਪਹਿਲੇ ਅਭਿਆਸ ਨਾਲ ਲੱਗਣਾ ਹੈ ਉਹਦੇ ਨਾਲ ਨੀਂਦ ਨਹੀਂ ਆਉਂਦੀ, ਮਨ ਨਹੀਂ ਬਾਹਰ ਜਾਂਦਾ। ਸੰਗਤ 'ਚ ਬੈਠ ਕੇ ਕਰੋ, ਉਹਦੇ ਇੰਨੇ ਫਾਇਦੇ ਹੈ ਬਾਣੀ 'ਚ ਲਿਖੇ। ਲੇਕਿਨ ਸਾਡਾ ਫਰਜ਼ ਹੈ ਵੀ ਕਿਸੇ ਤੁਕ ਦਾ ਗਲਤ ਭਾਵ ਇਹ ਉਹੀ ਕਰਨਗੇ ਜਿਹੜੇ ਕੰਮ ਕਰਦੇ ਨਹੀਂ ਹੈ ਔਰ ਕ੍ਰਿਟੀਸਾਈਜ਼ ਕਰਨ। ਮਨ ਮਾਹੇ ਬੁਲਾਉਣ ਦਾ ਮਤਲਬ ਇਹ ਹੋਇਆ ਵੀ ਮਨ ਦੇ ਵਿੱਚ ਮਨ ਨੂੰ ਰਗੜ ਕੇ ਬਾਹਰ ਜਾਏ। ਨਾਨਕ ਕੀ ਬੇਨੰਤੀ, ਮਨ ਮਾਂਝੇ ਸੱਚ ਸੋਈ। ਗੁਰੂ ਨਾਨਕ ਕਹਿੰਦਾ ਐਸਾ ਰਗੜਾ ਮਾਰ ਮਨ ਦੇ ਨਾਲ ਜਾ ਕੇ, ਮਨ ਲਾ ਕੇ ਐਨ ਜੀ ਲਾ ਕੇ ਨਾਮ ਜਪ, ਉਹ ਮਾਂਝਦਾ ਤੁਰਿਆ ਜਾਏ ਮਨ। ਬੇਨੰਤੀ ਫਿਰ ਬੇਨਤੀ ਰੂਪ ਹੋ ਕੇ ਨਾਮ ਜਪ। ਨਾਨਕ ਆ ਰਿਹਾ ਸ਼ਬਦ ਚੌਂਕੇ ਨੇ, ਕਹਿ ਨਾਨਕ ਕਹਿ ਬੇਨੰਤੀ ਮਨ ਮਾਂਝੇ ਸੁਖ ਹੋ। ਜਿਹੜਾ ਮਨ ਨਾ, ਮਨ ਦਾ ਧੋਣਾ ਕੀ ਹੈ, ਸਰੀਰ ਦਾ ਤਾਂ ਧੋ ਲਿਆ, ਮਨ ਦਾ ਸਬਦੇ ਲਾਗੋ, ਮਨ ਧੋਵੋ ਸਬਦ। ਇਹ ਉਹ ਚੀਜ਼ ਹੈ ਮਨ ਮਾਹੇ ਬਲੋਏ, ਵੀ ਮਨ ਲਾ ਕੇ ਜੀ ਲਾ ਕੇ ਹਰ ਹਰ ਨਿਤ ਜਪਿਓ। ਜੀਓ ਨਹੀਂ ਹੈ, ਜੀ ਹੋ ਆ ਵੈ ਮਨ ਮਾਹੇ ਬਲੋ। ਜੇ ਹੁਣ ਵੀ ਇਹਦਾ ਗਲਤ ਮਤ, ਸਾਡਾ ਮਤਲਬ ਕਦੀ ਗਲਤ ਨਹੀਂ ਹੋਏਗਾ। ਜੇ ਇੱਕ ਥਾਂ ਬਾਣੀ ਕਹਿੰਦੀ ਹੈ ਵੀ ਪੌਂਕਣਾ ਵੀ ਹੈ, ਬੋਲਣਾ ਵੀ ਹੈ, ਦੁਹਾਈ ਵੀ ਪਾਉਣੀ, ਕਦੀ ਨਹੀਂ ਇਹ ਮਨ ਮਾਹੇ ਇਹ ਚੁੱਪੇ ਚੁੱਪ ਨਾ ਹੋਵੇ। ਜੇ ਲਾਏ ਰਹਾਂ ਲਿਵਤਾਰ, ਇਹ ਜਿਹੜੀਆਂ ਸਮਾਧੀਆਂ ਸਬੂਧੀਆਂ, ਸਾਡਾ ਮਾਰਗ ਨਹੀਂ ਹੈ। ਸਾਡਾ ਮਾਰਗ ਹੈ ਬੋਲ ਬੋਲ ਕੇ ਭਗਤੀ ਕਰਨੀ। ਇਸ ਕਰਕੇ ਜੋ ਬੋਲੇ ਹਰ ਹਰ ਨਾਮ ਤਿੰਨ ਜਮ ਛੱਡ ਗਿਆ, ਇਹ ਬੜੀਆਂ ਕੰਡੀਸ਼ਨਾਂ ਹੈ। ਪਹਿਲੀ ਮਾਰਗ ਹੀ ਇਹ ਪਹਿਲਾ ਸਟੇਜ ਹੈ, ਬੋਲ ਬੋਲ ਕੇ ਮੂੰਹ ਨਾ ਰਸਨਾ ਨਾ ਜਪੇ ਨਾਮ, ਤਿਲ ਤਿਲ ਕਰ ਕੱਟੀਏ। ਇਸ ਕਰਕੇ ਮਨ ਮਾਹੇ ਬੁਲਾਉਣ ਦਾ ਮਤਲਬ ਹੈ ਮਨ ਧੋਵੋ ਸਬਦੇ ਲਾਗੋ, ਮਨ ਲਾ ਕੇ ਨਾਮ ਜਪਣਾ ਹੈ। ਮਨ ਦੇ ਵਿਚਾਰ ਨਹੀਂ ਬਾਹਰ ਜਾਣ ਦੇਣੇ, ਮਨ ਦੇ ਵਿੱਚ ਕੋਈ ਲਹਿਰ ਨਹੀਂ। ਇਹ ਸਾਰੀਆਂ ਚੀਜ਼ਾਂ ਪਹਿਲਾਂ ਇਸੇ ਲਈ ਲਿਖੀਆਂ, ਮਨ ਮਾਹੇ ਬੁਲਾਉਣ ਦਾ ਮਤਲਬ ਹੈ ਤੇ ਆਪਣੇ ਵਿਚਾਰ ਅਸਵਾਰੀ ਕੀਜੇ। ਅਗਲਾ ਸ਼ਬਦ ਲਿਆਵਾਂਗੇ ਅਸੀਂ ਕਬੀਰ ਜੀ ਦਾ। ਮਨ ਮਾਹੇ ਬੁਲਾਉਣ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜੀ ਕਿਉਂ ਨਹੀਂ ਕਿਉਂ ਕਿੱਦਾਂ ਰੌਲਾ ਪਾਏ ਆ ਸਾਰੇ ਔਰ ਸਾਰੇ। ਇੱਕ ਵਾਰੀ ਬਾਬਾ ਅਤਰ ਸਿੰਘ ਜੀ ਮੈਨੂੰ ਨਿਊਯਾਰਕ ਮੇਰਾ ਦੋਸਤ ਕਹਿੰਦਾ ਸਾਡੇ ਪਿੰਡ ਆਏ, ਉਹ ਐਨ ਸਵੇਰੇ ਇੰਨਾ ਨਾਮ ਜਪ ਰਹੇ ਸੀ ਉੱਚੀ ਉੱਚੀ ਤੇ ਲਾਗੇ ਹਲ ਵਾਹੁਣ ਵਾਲੇ ਜੋਤਾਂ ਲਾਉਣ ਲੱਗੇ, ਜ਼ਿਮੀਦਾਰ ਜਾ ਰਿਹਾ ਸੀ, ਕਹਿੰਦੇ ਕਹਿੰਦਾ ਦੇਖ ਸਾਧ ਸਾਹ ਨਰਗਾ ਕਿੱਡਾ ਡੇਂਗੜਿਆ, ਇਹ ਰਾਮ ਨਾਲ ਨਹੀਂ ਕਰ ਸਕਦਾ। ਤੇ ਬਾਬਾ ਜੀ ਨੇ ਕਿਸ ਨੇ ਨਹੀਂ ਕਿਹਾ, ਬਾਬਾ ਜੀ ਨੇ ਇੱਕ ਸ਼ਬਦ ਪੜਿਆ ਵੀ ਰਾਮ ਕੇ ਗੁਣਗਾਏ ਭਾਵੇਂ ਕੱਟਿਆ ਹੁੰਦਾ। ਭਾਈ ਸਾਹਿਬ ਜੀ, ਇਹ ਭਗਤੀ ਦੇ ਮਾਰਗ ਨੇ, ਮਤ ਮਖੌਲ ਕਰੋ ਭਗਤਾਂ ਨੂੰ। ਉਹ ਜਿੱਦਾਂ ਕਰਾ ਰਿਹਾ ਹੈ ਉਹ ਆਪ ਇਹ ਮਾਰਗ ਲਿਖੇ ਹੈ, ਇਹਦੇ ਬੜੇ ਫਾਇਦੇ ਹੈ। ਲੇਕਿਨ ਜਿਹਨਾਂ ਨੇ ਨਾ ਜਪਿਆ ਹੋਏਗਾ ਉਹ ਸਮਝ ਨਹੀਂ ਸਕਣਗੇ। ਇਸੇ ਕਰਕੇ ਅਸੀਂ ਅੱਜ ਤੁਕ ਉਹ ਦੇਣ ਲੱਗੇ ਹੈ ਜਿਹੜੇ ਕਹਿੰਦੇ ਜੀ ਮਨ ਮਾਹੇ ਬੁਲਾਈ ਉੱਚੀ ਨਹੀਂ ਬੋਲਣਾ ਚਾਹੀਦਾ। ਗੁਰੂ ਰਾਮਦਾਸ ਸਾਹਿਬ ਵੇਲੇ ਵੀ ਸਾਰੀ ਸੰਗਤ ਇੱਦਾਂ ਜਪਦੀ ਸੀ ਔਰ ਉਹਨਾਂ ਨੂੰ ਮਖੌਲ ਹੁੰਦੇ ਸੀ। ਗੁਰੂ ਰਾਮਦਾਸ ਸਾਹਿਬ ਤੁਕਦੇ ਰਹੇ ਨੇ ਹਾਰ ਕੇ ਭਗਤ ਰਾਮ ਜਨ ਨੀਕੇ, ਨੀਕੇ ਕਹਿੰਦੇ ਸੁੰਦਰ, ਹਾਰ ਕੇ ਭਗਤ ਰਾਮ ਜਨ ਨੀਕੇ, ਉਹਨਾਂ ਦੇ ਸੁੰਦਰ ਭਗਤ ਹੈ ਪਰ ਭਾਗਹੀਣ ਨਾ ਸੁਖ ਹੈ। ਜਿਹਨਾਂ ਦੇ ਭਾਗ ਨਹੀਂ ਉਹ ਨਾਮ ਜਪਣ ਵਾਲਿਆਂ ਨੂੰ ਐਂ ਦੇਖਣਗੇ ਜਿੱਦਾਂ ਕੌੜੀ ਮੈਂ ਦੇਖਦੀ ਆ, ਉਹ ਉਹਨਾਂ ਨੂੰ ਉਹਨੂੰ ਪਾਉਂਦੇ ਨਹੀਂ। ਮੈਂ ਤੈਨੂੰ ਸਾਫ਼ ਕਹਾਂਗੇ ਜਿਹੜੀ ਐਡੀਆਂ ਕੌੜੀਆਂ ਮੱਝਾਂ ਹੁੰਦੀਆਂ ਨਾ ਉਹਨਾਂ ਦੀਆਂ ਧਾਰ ਕੱਢਣ ਜਾਓ ਨਾ, ਉਹ ਅੱਖਾਂ ਦੇ ਇਸ ਤੁਕ ਦਾ ਮਤਲਬ ਜੇ ਸਮਝਣਾ, ਹਰ ਕੇ ਭਗਤ ਰਾਮ ਜਾਨੀ ਪਰ ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ, ਉਹਨਾਂ ਦੇ ਡੰਗ ਲੱਗੂਗਾ। ਤੂੰ ਨਾ ਜਾ ਪਲਾਣਾ ਸਟੇਜਾਂ ਮਨ ਮਾਹੇ ਬੁਲਾਉਣ ਦਾ ਕਦੀ ਮਤਲਬ ਇਹ ਨਹੀਂ ਹੈ ਪਿਓਲੀ ਇਸ ਕਰਕੇ ਮਨ ਲਾ ਕੇ ਅੱਜ ਅਸੀਂ ਇੱਥੇ ਖਤਮ ਕਰਾਂਗੇ ਕੱਲ੍ਹ ਫਿਰ ਸ਼ਾਮ ਨੂੰ ਲਵਾਂਗੇ
ਹਰੇ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜੇ ਬਿਲੋਵੋ ਜੈਸੇ ਤਤ ਨਾ ਜਾ ਰਹਾਉ ਤਨ ਕਰੇ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਹਰੇ ਕਾ ਬਿਲੋਵਨਾ ਮਨ ਕਾ ਵਿਚਾਰਾ ਗੌਰ ਪਰ ਸਾਦੇ ਪਾਵੇ ਅੰਮ੍ਰਿਤ ਧਾਰਾ ਕਹ ਕਬੀਰ ਨਦਰੇ ਕਜੇ ਮੀਰਾ ਰਾਮ ਨਾਮ ਲੱਗੇ ਉਤਰੇ ਤੀਰਾ ਹਰੇ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾ ਇੱਕੇ ਆਖ ਆਖ ਸ਼ਬਦ ਪਖ ਆਰਦ ਉਰਦ ਦਿਨ ਰਾਤੇ ਤਨ ਤਾਈ ਭੌਂਕਾਂ ਇਸ ਤਨ ਤਾਂ ਕੁੱਕਰ ਹਾਂ ਬੇਗਾਨਾ ਏਤੇ ਕੁੱਕਰ ਹਾਂ ਬੇ ਭੌਂਕਾਂ ਇਸ ਤਨ ਤਾਈ ਭੌਂਕਾਂ ਇਸ ਤਨ ਤਾਈ ਭਗਤੇ ਹੀਣ ਨਾਨਕ ਜੇ ਹੋਏਗਾ ਭਗਤੇ ਹੀਣ ਨਾਨਕ ਜੇ ਹੋਏਗਾ ਤਾਂ ਖਾਸ ਮੈਂ ਨਾਉ ਨਾ ਜਾਈ ਤਾਂ ਖਾਸ ਮੈਂ ਨਾਉ ਨਾ ਜਾਈ ਭੌਂਕਾਂ ਇਸ ਤਨ ਤਾਈ ਭੌਂਕਾਂ ਇਸ ਤਨ ਤਾਂ ਬੋਲੇ ਹਰੇ ਨਾਮ ਬੋਲੇ ਹਰੇ ਨਾਮ ਸਫਲ ਸਾ ਘਰੀ ਸਫਲ ਸਾ ਘਰੀ ਬੋਲੇ ਹਰੇ ਨਾਮ ਬੋਲੇ ਹਰੇ ਨਾਮ ਇੱਕ ਦੂ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਸਤੇ ਸਾਚੋ ਸਰੀ ਨਿਵਾਸ ਆਦੇ ਪੁਰਖ ਸਦਾ ਤੂੰ ਵਾਹਿਗੁਰੂ 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 ਵਾਹਿ ਜੀਓ ਸਦਾ ਤੂੰ ਸਦਾ ਤੂੰ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Mm-hmm.